ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰਹਿ ਵਿਚਾਰ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਣ, ਦਰਸ਼ਨ ਰੂਪ ਅਪਾਰ। ਤੀਰਥ ਨਾਵਹਿ ਅਰਚਾ ਪੂਜਾ, ਅਗਰ ਵਾਸ ਬਹਿਕਾਰ। ਜੋਗੀ ਸੋਨਾ ਧਿਆਵਨ ਜੀਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤੀਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰ। ਚੋਰਾ ਜਾਰਾ ਤੈ ਕੂੜਿਆਰਾ, ਖਾਰਾਬਾਂ ਵਿਕਾਰ। ਇੱਕ ਹੁੰਦਾ ਖਾਏ ਚਲਹਿ ਐ ਥਾਉ, ਤਿਨਾ ਪੀ ਕਾਈ ਕਾਰ। ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰਾਂ ਆਕਾਰ। ਓਏ ਜੇ ਆਖਹਿ ਸੋ ਤੂੰ ਹੈ ਜਾਣਹਿ, ਤਿਨਾ ਪੀ ਤੇਰੀ ਸਾਰ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰਹਿ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਤੁਰਕੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਕਥਾ ਚੱਲ ਰਹੀ ਹੈ। ਇਹ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਅਤੇ ਕੁਝ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਦੇ ਵੀ ਚੜਾਏ ਗਏ। ਇਸ ਆਸਾ ਜੀ ਦੀ ਵਾਰ ਨੂੰ ਗੁਰੂ ਘਰਾਂ ਦੇ ਵਿੱਚ ਰਾਗੀ ਸਿੰਘ ਹੁਣ ਤੱਕ ਗਾਉਂਦੇ ਚਲੇ ਆ ਰਹੇ ਹਨ। ਇਸ ਵਾਰ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੇਕ ਪੱਖਾਂ ਤੋਂ, ਅਨੇਕਾਂ ਮਤ ਮਤਾਂਤਰਾਂ ਤੋਂ ਬਹੁਤ ਭਰਪੂਰ ਜਾਣਕਾਰੀ ਬਖਸ਼ਿਸ਼ ਕੀਤੀ ਹੈ। ਪੰਜ ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਛੇਵੇਂ ਸ਼ਲੋਕ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਵੱਖੋ ਵੱਖਰੇ ਧਰਮਾਂ ਅਤੇ ਫਿਰਕਿਆਂ ਵਾਲੇ ਲੋਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ, ਉਹਨਾਂ ਦਾ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਜ਼ਿਕਰ ਕੀਤਾ ਹੈ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ, ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰਹਿ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਧਰਮਾਂ ਦੀ, ਮਤ ਮਤਾਂਤਰਾਂ ਦੀ ਗੱਲ ਕਰਦਿਆਂ ਹੋਇਆਂ ਇਸਲਾਮ ਧਰਮ ਦੀ ਗੱਲ ਕਰਦੇ ਹਨ। ਮੁਸਲਮਾਨਾਂ ਸਿਫਤ ਸ਼ਰੀਅਤ, ਮੁਸਲਮਾਨ ਲੋਕਾਂ ਨੂੰ ਮੁਸਲਮਾਨੀ ਸ਼ਰੀਅਤ ਜੋ ਸ਼ਰਅ ਹੈ, ਮਰਯਾਦਾ ਹੈ, ਉਹਦੇ ਅਨੁਸਾਰ ਹੀ ਉਸ ਖੁਦਾ ਦੀ, ਅੱਲਾਹ ਤਾਲਾ ਦੀ ਸਿਫਤ ਸਲਾਹ ਕਰਨੀ ਚੰਗੀ ਲੱਗਦੀ ਹੈ। ਭਾਵ ਮੁਸਲਮਾਨ ਲੋਕ ਸ਼ਰਅ ਦੇ ਮੁਤਾਬਕ ਉਸ ਖੁਦਾ ਦੀ ਬੰਦਗੀ ਕਰਦੇ ਹਨ ਅਤੇ ਉਹਨਾਂ ਨੂੰ ਉਹੀ ਚੰਗਾ ਲੱਗਦਾ ਹੈ। ਪੜ ਪੜ ਕਰਹਿਮ ਵਿਚਾਰ, ਉਹ ਆਪਣੇ ਧਰਮ ਗ੍ਰੰਥਾਂ ਨੂੰ, ਜਿਵੇਂ ਮੁਸਲਮਾਨਾਂ ਦਾ ਪਾਕ ਗ੍ਰੰਥ ਕੁਰਾਨ ਸ਼ਰੀਫ ਹੈ, ਉਹਨੂੰ ਪੜ ਪੜ ਕੇ ਅੱਗੇ ਉਸਦੀ ਵਿਚਾਰ ਕਰਦੇ ਹਨ। ਬੰਦੇ ਸੇ ਜੇ ਪਵਹਿ ਵਿੱਚ ਬੰਦੇ, ਵੇਖਣ ਕਉ ਦੀਦਾਰ। ਪਰ ਹਜ਼ੂਰ ਕਹਿੰਦੇ ਨੇ ਅਸਲੀ ਰੱਬ ਦੇ ਬੰਦੇ ਉਹੀ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦੀ ਵਿੱਚ ਪੈ ਜਾਂਦੇ ਨੇ। ਬੰਦੀ ਦਾ ਅਰਥ ਕੈਦ ਹੈ, ਬੰਦੀ ਦਾ ਅਰਥ ਗੁਲਾਮੀ ਹੈ। ਇੱਥੇ ਬੰਦੀ ਤੋਂ ਮੁਰਾਦ ਹੈ ਵਾਹਿਗੁਰੂ ਦੀ ਮਰਯਾਦਾ, ਉਸ ਪ੍ਰਭੂ ਦੀ ਸ਼ਰਨ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਅਸਲੀ ਰੱਬ ਦੇ ਬੰਦੇ ਉਹੀ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦੀ ਮਰਯਾਦਾ ਵਿੱਚ ਪੈ ਜਾਂਦੇ ਨੇ ਅਥਵਾ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ। ਵੇਖਣ ਕਉ ਦੀਦਾਰ, ਤੇ ਉਸ ਖੁਦਾ ਦਾ ਦੀਦਾਰ ਦੇਖਣ ਵਾਸਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਅਤੇ ਉਹਦੀ ਮਰਯਾਦਾ ਵਿੱਚ ਚੱਲ ਪੈਂਦੇ ਨੇ, ਉਹੀ ਅਸਲੀ ਰੱਬ ਦੇ ਬੰਦੇ ਸਦਵਾ ਸਕਦੇ ਹਨ। ਕੁਛ ਵਿਦਵਾਨਾਂ ਨੇ ਬੰਦੀ ਦਾ ਅਰਥ ਬੰਦਗੀ ਵੀ ਕੀਤਾ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਬੰਦੇ ਬੰਦਗੀ ਇੱਕ ਤਿਆਰ, ਬੰਦੇ ਉਹ ਨੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦੀ ਦਾ ਅਰਥ ਬੰਦਗੀ ਵਿੱਚ ਪੈ ਜਾਂਦੇ ਹਨ। ਵੇਖਣ ਕਉ ਦੀਦਾਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਕਰਨ ਵਾਸਤੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਪੈ ਜਾਂਦੇ ਨੇ, ਉਹੀ ਅਸਲੀ ਰੱਬ ਦੇ ਬੰਦੇ ਸਦਵਾ ਸਕਦੇ ਹਨ। ਹਿੰਦੂ ਸਾਲਾਹੀ ਸਾਲਾਹਣ, ਦਰਸ਼ਨ ਰੂਪ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਨੰਬਰ 'ਤੇ ਹੁਣ ਹਿੰਦੂਆਂ ਦੀ ਗੱਲ ਕਰਦੇ ਹਨ। ਹਿੰਦੂ ਲੋਕ ਸਾਲਾਹੀ ਸਾਲਾਹਨ ਸਲਾਹੁਣ ਯੋਗ ਪਰਮਾਤਮਾ ਨੂੰ ਸਲਾਹੁੰਦੇ ਨੇ, ਪਰ ਕਿਸ ਰੂਪ ਦੇ ਵਿੱਚ ਸਲਾਹੁੰਦੇ ਹਨ? ਦਰਸ਼ਨ ਰੂਪ ਅਪਾਰ, ਅਨੇਕਾਂ ਦਰਸ਼ਨਾਂ ਦੇ ਰੂਪ ਦੇ ਵਿੱਚ ਅਤੇ ਅਨੇਕਾਂ ਪ੍ਰਕਾਰ ਦੇ ਰੂਪਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਕੇ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁੰਦੇ ਨੇ। ਕਿਉਂਕਿ ਜਿਹੜੇ ਹਿੰਦੂ ਲੋਕ ਨੇ ਉਹਨਾਂ ਦਾ ਇੱਕ ਪਰਮਾਤਮਾ 'ਤੇ ਵਿਸ਼ਵਾਸ ਨਹੀਂ ਹੈ, ਬਲਕਿ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਅਤੇ ਉਪਾਸ਼ਨਾ ਕਰਦੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਿੰਦੂ ਲੋਕ ਵੀ ਉਹ ਸਲਾਹੁਣ ਯੋਗ ਪਰਮਾਤਮਾ ਨੂੰ ਸਲਾਹੁੰਦੇ ਹਨ, ਪਰ ਉਹਨਾਂ ਦੇ ਸਲਾਹੁਣ ਦਾ ਤਰੀਕਾ ਬਿਲਕੁਲ ਵੱਖਰਾ ਹੈ। ਦਰਸ਼ਨ ਰੂਪ ਅਪਾਰ, ਉਹ ਅਨੇਕਾਂ ਦਰਸ਼ਨਾਂ ਦੇ ਰੂਪ ਦੇ ਵਿੱਚ ਅਤੇ ਅਨੇਕਾਂ ਰੂਪਾਂ ਦੇ ਵਿੱਚ, ਭਾਵ ਜਿਹੜੇ ਅਨੇਕਾਂ ਦੇਵੀ ਦੇਵਤੇ ਨੇ ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਸਰੂਪ ਨੇ ਅਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਦਰਸ਼ਨ ਨੇ, ਦੀਦਾਰ ਨੇ। ਇਉਂ ਉਸ ਪਰਮਾਤਮਾ ਨੂੰ ਅਨੇਕਾਂ ਦੇਵੀ ਦੇਵਤਿਆਂ ਦੇ ਰੂਪਾਂ ਦੇ ਵਿੱਚ ਅਤੇ ਅਨੇਕਾਂ ਦਰਸ਼ਨਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਜਿਹੜੇ ਹਿੰਦੂ ਲੋਕ ਨੇ ਉਹ ਦਰਸ਼ਨ ਦਾ ਅਰਥ ਹੈ ਸ਼ਾਸਤਰ, ਉਹ ਆਪਣੇ ਧਰਮ ਸ਼ਾਸਤਰ ਦੁਆਰਾ, ਭਾਵ ਵੇਦਾਂ ਸ਼ਾਸਤਰਾਂ ਦੇ ਸਿਧਾਂਤਾਂ ਦੁਆਰਾ ਉਹ ਸਲਾਹੁਣ ਯੋਗ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਅਤੇ ਰੂਪ ਅਪਾਰ, ਅਤੇ ਉਸ ਪਰਮਾਤਮਾ ਦੇ ਅਨੇਕਾਂ ਰੂਪ ਮਿਥ ਕੇ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਦੇ ਵਿੱਚ ਲੱਗੇ ਰਹਿੰਦੇ ਹਨ। ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ। ਹਿੰਦੂ ਲੋਕ ਤੀਰਥਾਂ 'ਤੇ ਜਾ ਕੇ ਵੀ ਨਹਾਉਂਦੇ ਨੇ ਅਤੇ ਅਨੇਕਾਂ ਤਰ੍ਹਾਂ ਦੀ ਮੂਰਤੀਆਂ ਦੀ ਅਰਚਾ ਪੂਜਾ ਵੀ ਕਰਦੇ ਹਨ। ਅਗਰ ਵਾਸ ਬਹਿਕਾਰ, ਅਗਰ ਦਾ ਅਰਥ ਹੈ ਚੰਦਨ ਦੀ ਵਾਸ਼ਨਾ, ਚੰਦਨ ਦੀ ਵਾਸ਼ਨਾ ਨੂੰ ਵੀ ਬਹਿਕਾਰ ਦਾ ਅਰਥ ਹੈ ਉੱਥੇ ਮਹਿਕਾਉਂਦੇ ਨੇ। ਭਾਵ ਜਦੋਂ ਹਿੰਦੂ ਲੋਕ ਦੇਵੀ ਦੇਵਤਿਆਂ ਦੀ ਪੂਜਾ ਅਰਚਾ ਕਰਦੇ ਹਨ ਉੱਥੇ ਨਾਲ ਚੰਦਨ ਦਾ ਵੀ ਪ੍ਰਯੋਗ ਕਰਦੇ ਨੇ, ਚੰਦਨ ਦਾ ਤਿਲਕ ਵੀ ਲਾਉਂਦੇ ਨੇ, ਚੰਦਨ ਦਾ ਲੇਪ ਵੀ ਕਰਦੇ ਨੇ ਅਤੇ ਚੰਦਨ ਦਾ ਜੋ ਅਤਰ ਫੁਲੀਲ ਹੈ ਉਹਨੂੰ ਵੀ ਛਿੜਕਦੇ ਹਨ। ਇਸ ਢੰਗ ਦੇ ਨਾਲ ਉਹ ਮੂਰਤੀਆਂ ਦੀ ਪੂਜਾ ਕਰ ਰਹੇ ਹਨ। ਜੋਗੀ ਸੁਣ ਤੇ ਆਵਨ ਜੇਤੇ ਅਲਖ ਨਾਮ ਕਰਤਾਰ। ਜਿਹੜੇ ਯੋਗੀ ਲੋਕ ਨੇ, ਯੋਗੀਆਂ ਦਾ ਇੱਕ ਵੱਖਰਾ ਫਿਰਕਾ ਹੈ, ਜਿਹੜੇ ਯੋਗੀ ਲੋਕ ਨੇ ਉਹ ਵੀ ਅਕਾਲ ਪੁਰਖ ਕਰਤਾਰ ਨੂੰ ਧਿਆਉਂਦੇ ਨੇ। ਯੋਗੀ ਸੁਣ ਤੇ ਆਵਨ ਜੇਤੀ ਅਲਖ ਨਾਮ ਕਰਤਾਰ, ਜਿਹੜੇ ਯੋਗੀ ਲੋਕ ਨੇ ਉਹ ਵੀ ਉਸ ਕਰਤਾਰ ਨੂੰ ਧਿਆਉਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਯੋਗੀ ਲੋਕ ਉਸ ਵਾਹਿਗੁਰੂ ਦੇ ਅਲਖ ਨਾਮ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ। ਅਥਵਾ ਯੋਗੀ ਸੁਣ ਤੇ ਆਵਨ ਜੇਤੇ, ਜਿਹੜੇ ਯੋਗੀ ਲੋਕ ਨੇ, ਜਿਹੜੇ ਸੁਣ ਦਾ ਅਰਥ ਹੈ ਦਸਵੇਂ ਦੁਆਰ ਦੇ ਵਿੱਚ ਸਮਾਧੀਆਂ ਵੀ ਲਾਉਂਦੇ ਨੇ, ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਲਖ ਨਾਮ ਦੁਆਰਾ ਧਿਆਉਂਦੇ ਨੇ, ਸਿਮਰਦੇ ਨੇ। ਕਿਉਂਕਿ ਜਦੋਂ ਵੀ ਯੋਗੀ ਕਿਸੇ ਦੇ ਘਰ ਜਾਂਦੇ ਨੇ, ਕਹਿੰਦੇ ਨੇ ਅਲਖ ਜਗਾਉਂਦੇ ਨੇ, ਅਲਖ ਜਗਾਉਣੀ ਪਰਮੇਸ਼ਰ ਦਾ ਅਲਖ ਨਾਮ ਲੈ ਕੇ ਹੀ ਉਹ ਅੱਗੇ ਅਲਖ ਜਗਾਉਂਦੇ ਨੇ। ਇਹ ਯੋਗੀਆਂ ਦਾ ਨਾਮ ਅਲਖ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਯੋਗੀ ਲੋਕ ਨੇ ਸੁਣ ਦਸਵੇਂ ਦੁਆਰ ਦੇ ਵਿੱਚ ਸਮਾਧੀਆਂ ਲਾ ਕੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਲਖ ਨਾਮ ਦੇ ਨਾਲ ਚੇਤੇ ਕਰਦੇ ਹਨ। ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਯੋਗੀ ਲੋਕ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਬੜਾ ਸੂਖਮ ਸਮਝਦੇ ਨੇ। ਯੋਗੀਆਂ ਦੇ ਮਤ ਅਨੁਸਾਰ ਅੰਗੁਸ਼ਟ ਪ੍ਰਮਾਣ ਇੱਕ ਚੇਤਨ ਦੀ ਲਾਟ ਹੈ ਜਿਸ ਨੂੰ ਉਹ ਰੱਬ ਦਾ ਰੂਪ ਸਮਝਦੇ ਹੈ। ਸੁਖਾ ਮੂਰਤ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੁਖਾ ਮੂਰਤੀ ਦਾ ਮੰਨਣ ਪੂਜਨ ਕਰਦੇ ਹਨ ਤੇ ਨਾਮ ਨਿਰੰਜਨ ਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸਮਝਦੇ ਹੈ। ਕਾਇਆ ਕਾ ਆਕਾਰ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਕਾਇਆ ਦਾ ਆਕਾਰ ਮਿਥਕੇ, ਚਾਹੇ ਉਸਨੂੰ ਚੇਤਨ ਦੀ ਲਾਟ ਅੰਗੁਸ਼ਟ ਪ੍ਰਮਾਣ ਸਮਝ ਕੇ, ਇਉਂ ਉਸ ਦੀ ਕਾਇਆ ਦਾ ਆਕਾਰ ਮਿਥਕੇ, ਇਸ ਢੰਗ ਦੇ ਨਾਲ ਯੋਗੀ ਲੋਕ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਉਪਾਸ਼ਨਾ ਅਤੇ ਹਰ ਤਰ੍ਹਾਂ ਦੀ ਆਰਾਧਨਾ ਕਰਦੇ ਹਨ। ਅਥਵਾ ਸੂਖਮ ਮੂਰਤ, ਯੋਗੀ ਲੋਕ ਇੱਕ ਤਾਂ ਵਾਹਿਗੁਰੂ ਦੀ ਜਿਹੜੀ ਸੂਖਮ ਮੂਰਤੀ ਹੈ ਨਿਰਗੁਣ, ਉਹਦੀ ਪੂਜਾ ਕਰਦੇ ਨੇ, ਅਤੇ ਇੱਕ ਕਾਇਆ ਕਾ ਆਕਾਰ, ਇੱਕ ਉਸ ਵਾਹਿਗੁਰੂ ਪਰਮੇਸ਼ਰ ਦੀ ਕਾਇਆ ਦਾ ਜੋ ਵਿਰਾਟ ਆਕਾਰ ਹੈ, ਇਹ ਸਾਰਾ ਸੰਸਾਰ ਹੀ, ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰਕਾ ਰੂਪ ਹੈ। ਇਉਂ ਦੂਸਰਾ ਕਾਇਆ ਕਾ ਆਕਾਰ, ਸਾਰੇ ਸੰਸਾਰ ਨੂੰ ਹੀ ਉਸ ਵਾਹਿਗੁਰੂ ਦੀ ਕਾਇਆ ਦਾ ਰੂਪ ਸਮਝ ਕੇ, ਇਸ ਢੰਗ ਦੇ ਨਾਲ ਵੀ ਗੁਰਮੁਖ ਯੋਗੀ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਨਿਰੰਜਨ ਮਾਇਆ ਰੂਪੀ ਕਾਲ ਤੋਂ ਰਹਿਤ ਮੰਨ ਕੇ ਉਸ ਨਾਮ ਦੁਆਰਾ ਹੀ ਵਾਹਿਗੁਰੂ ਦੀ ਪੂਜਾ ਕਰਦੇ ਹਨ। ਸਤੀਆਂ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ। ਹੁਣ ਇੱਥੇ ਤਾਂ ਵੱਖੋ ਵੱਖਰੇ ਮਤਾਂ ਦਾ ਜੋ ਵਾਹਿਗੁਰੂ ਦੀ ਪੂਜਾ ਉਪਾਸ਼ਨਾ ਦਾ ਢੰਗ ਸੀ ਉਹਦੀ ਵਿਚਾਰ ਸਤਿਗੁਰੂ ਮਹਾਰਾਜ ਨੇ ਪੇਸ਼ ਕੀਤੀ। ਹੁਣ ਅੱਗੇ ਚਾਰ ਕਿਸਮ ਦੇ ਦਾਤਿਆਂ ਦੀ ਗੱਲ ਸਤਿਗੁਰੂ ਮਹਾਰਾਜ ਕਰ ਰਹੇ ਹਨ। ਸਤੀਆਂ ਮਨ ਸੰਤੋਖ ਉਪਜੈ, ਦੁਨੀਆਂ ਦੇ ਵਿੱਚ ਇੱਕ ਉਹ ਸਤੀਆ ਦਾ ਅਰਥ ਦਾਨੀ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕੁਝ ਦੁਨੀਆਂ ਵਿੱਚ ਇਹੋ ਜਿਹੇ ਦਾਨੀ ਲੋਕ ਨੇ ਬਈ ਜਿਹੜੇ ਦਾਨ ਦਿੰਦੇ ਹੀ ਦਿੰਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਲੈਣ ਦੀ ਕੋਈ ਇੱਛਾ ਨਹੀਂ ਹੁੰਦੀ, ਅਤੇ ਦੂਸਰੇ ਉਹ ਦਾਤੇ ਨੇ ਦੇਣਾ ਕਹਿ ਵਿਚਾਰ, ਜਿਹੜੇ ਦੇਣ ਦੀ ਵਿਚਾਰ ਦੇ ਵਿੱਚ ਹੀ ਪਏ ਰਹਿੰਦੇ ਨੇ, ਉਹ ਦੂਸਰੀ ਕਿਸਮ ਦੇ ਉਹ ਦਾਤੇ ਹਨ ਜਿਹੜੇ ਇਸ ਵਿਚਾਰ ਦੇ ਵਿੱਚ ਪਏ ਰਹਿੰਦੇ ਨੇ ਬਈ ਜੇ ਸਾਨੂੰ ਰੱਬ ਨੇ ਇੰਨਾ ਲਾਭ ਦਿੱਤਾ ਅਸੀਂ ਇਹਦੇ ਵਿੱਚੋਂ ਇੰਨਾ ਜਾਂ ਦਸਵੰਧ ਜਾਂ ਕੁਛ ਵੱਧ ਘੱਟ ਉਹ ਅਸੀਂ ਸੇਵਾ ਦੇ ਵਿੱਚ ਲਾ ਦੇਣਾ। ਦੂਸਰੀ ਕਿਸਮ ਦੇ ਉਹ ਦਾਨੀ ਨੇ ਵੀ ਜਿਹੜੇ ਦੇਣ ਦੀ ਵਿਚਾਰ ਦੇ ਵਿੱਚ ਹੀ ਪਏ ਰਹਿੰਦੇ ਨੇ, ਅਤੇ ਤੀਸਰੀ ਕਿਸਮ ਦੇ ਮੰਗਹਿ ਸਹਿਸਾ ਗੂਣਾ ਸੋਭ ਕਰੇ ਸੰਸਾਰ। ਕਈ ਇਹੋ ਜਿਹੇ ਵੀ ਦਾਤੇ ਨੇ ਜਿਹੜੇ ਦੇ ਕੇ ਅਤੇ ਸਹਿਸਾ ਗੁਣਾ ਕੇ ਹਜ਼ਾਰ ਗੁਣਾ ਵੀ ਮੰਗੀ ਜਾਂਦੇ ਨੇ। ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ, ਥੋੜ੍ਹੀ ਜਿਹੀ ਸੇਵਾ ਕੀਤੀ ਅਤੇ ਬਹੁਤਾ ਮੰਗਦੇ ਨੇ, ਜਿਵੇਂ ਉਹਨਾਂ ਲੋਕਾਂ ਦੇ ਵਾਸਤੇ ਪੁਰਾਣੀਆਂ ਕਹਾਵਤਾਂ ਬਣੀਆਂ ਹੋਈਆਂ ਨੇ, ਉਹ ਧੇਲੀ ਵੱਟੇ ਹਵੇਲੀ ਮੰਗਦੇ ਨੇ, ਗੰਢੇ ਵੱਟੇ ਸੰਡਾ ਭਾਲਦੇ ਨੇ, ਇਹੋ ਜਿਹੇ ਵੀ ਲੋਕ ਨੇ। ਦੇ ਮੰਗੇ ਸਹਿਸਾ ਗੁਣਾ, ਦੇ ਕੇ ਹਜ਼ਾਰ ਗੁਣਾ ਮੰਗਦੇ ਹਨ। ਚੌਥੀ ਕਿਸਮ ਦੇ ਉਹ ਵੀ ਦਾਤੇ ਨੇ ਸੋਭ ਕਰੇ ਸੰਸਾਰ, ਜਿਹੜੇ ਇਹ ਗੱਲ ਆਖਦੇ ਨੇ ਵੀ ਸੰਸਾਰ ਸਾਡੀ ਸੋਭਾ ਕਰੇ, ਆਪਣੀ ਵਡਿਆਈ ਵਾਸਤੇ ਵੀ ਲੋਕ ਦਾਨ ਕਰਦੇ ਨੇ। ਇਹ ਚਾਰ ਕਿਸਮ ਦੇ ਦਾਤਿਆਂ ਦੀ ਗੱਲ ਹੈ। ਪਹਿਲੇ ਉਹ ਦਾਤੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਲੈਣ ਦੇਣ ਦੀ ਵਡਿਆਈ ਦੀ ਇੱਛਾ ਨਹੀਂ ਹੁੰਦੀ, ਉਹ ਤਾਂ ਉੱਤਮ ਕਿਸਮ ਦੇ ਦਾਤੇ ਨੇ। ਦੂਸਰੇ ਉਹ ਦਾਤੇ ਨੇ ਵੀ ਜਿਹੜਾ ਉਹਨਾਂ ਨੂੰ ਕੁਛ ਲਾਭ ਹੁੰਦਾ ਉਹਦੇ ਵਿੱਚੋਂ ਦਸਵੰਧ ਜਾਂ ਕੁਝ ਹਿੱਸਾ ਉਹ ਅੱਗੇ ਦਾਨ ਕਰਦੇ ਨੇ, ਉਹ ਉਸ ਦੇਣ ਦੀ ਵਿਚਾਰ ਦੇ ਵਿੱਚ ਹੀ ਪਏ ਰਹਿੰਦੇ ਨੇ। ਤੀਸਰੀ ਕਿਸਮ ਦੇ ਉਹ ਮੰਗਤੇ ਨੇ ਜਿਹੜੇ ਦੇ ਕੇ ਹਜ਼ਾਰ ਗੁਣਾ ਮੰਗਦੇ ਹਨ। ਅਤੇ ਚੌਥੀ ਕਿਸਮ ਦੇ ਉਹ ਮੰਗਤੇ ਨੇ ਵੀ ਜਿਹੜੇ ਇਹੀ ਚਾਹੁੰਦੇ ਨੇ ਵੀ ਸੰਸਾਰ ਸਾਡੀ ਸੋਭਾ ਕਰੇ ਵਡਿਆਈ ਕਰੇ, ਪਰ ਸਾਰਿਆਂ ਤੋਂ ਪਹਿਲੇ ਦਰਜੇ ਦੇ ਉਹੀ ਦਾਨੀ ਪ੍ਰਵਾਨ ਨੇ ਵੀ ਜਿਹੜੇ ਦੇ ਕੇ ਕੁਛ ਮੰਗਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ ਅਤੇ ਇਹ ਸਮਝਦੇ ਨੇ ਇਹ ਰੱਬ ਨੇ ਦਿੱਤਾ ਸੀ ਅਸੀਂ ਅੱਗੇ ਦਾਨ ਕਰ ਦਿੱਤਾ, ਉਹ ਦਾਤੇ ਸਭ ਤੋਂ ਉੱਤਮ ਹਨ। ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਵੇਕਾਰ। ਲੋ ਹਜ਼ੂਰ ਹੁਣ ਅੱਗੇ ਚਾਰ ਕਿਸਮ ਦੇ ਦਾਤਿਆਂ ਦਾ ਜ਼ਿਕਰ ਕਰਕੇ ਹੁਣ ਜਿਹੜੇ ਦੁਨੀਆਂ ਦੇ ਵਿੱਚ ਤਾਮਸੀ ਬਿਰਤੀ ਵਾਲੇ ਲੋਕ ਨੇ ਜਿਨ੍ਹਾਂ ਨੂੰ ਕਨਿਸ਼ਟ ਸ਼੍ਰੇਣੀ ਆਪਾਂ ਕਹਿ ਸਕਦੇ ਹਾਂ, ਹੁਣ ਉਹਨਾਂ ਦੀ ਗੱਲ ਕਰਦੇ ਨੇ। ਚੋਰਾਂ ਜਾਰਾਂ, ਕੁਛ ਲੋਕ ਐਸੇ ਵੀ ਨੇ ਜਿਹੜੇ ਚੋਰੀਆਂ ਕਰਦੇ ਨੇ, ਕੁਛ ਐਸੇ ਵੀ ਲੋਕ ਨੇ ਜਿਹੜੇ ਯਾਰੀਆਂ ਲਾਉਂਦੇ ਨੇ, ਵਿਕਾਰ ਵਿਵਚਾਰ ਕਰਦੇ ਹਨ, ਕੁਛ ਐਸੇ ਵੀ ਲੋਕ ਨੇ ਕੂੜਿਆਰਾਂ ਜਿਹੜੇ ਝੂਠ ਬੋਲਦੇ ਨੇ, ਠੱਗੀਆਂ ਮਾਰਦੇ ਨੇ, ਅਤੇ ਕੁਛ ਐਸੇ ਵੀ ਲੋਕ ਨੇ ਜਿਹੜੇ ਖਰਾਬਾਂ ਬੜੇ ਖਰਾਬ ਨੇ, ਭਾਵ ਜਿਹੜਾ ਕੋਈ ਕਿਸੇ ਨਾਲ ਵਾਅਦਾ ਕਰਕੇ ਮੁੱਕਰ ਜਾਂਦੇ ਨੇ, ਕਿਸੇ ਨਾਲ ਕੋਈ ਠੱਗੀ ਧੋਖਾ ਕਰਦੇ ਨੇ, ਲੋਕ ਉਹਨਾਂ ਨੂੰ ਕਹਿੰਦੇ ਉਹ ਬੜੇ ਖਰਾਬ ਹੈ। ਇਹ ਜਿਹੜੇ ਤਾਮਸੀ ਸ਼੍ਰੇਣੀ ਵਾਲੇ ਲੋਕ ਨੇ, ਵਿਕਾਰ ਅਤੇ ਜਿਹੜੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਨੇ, ਕਾਮ ਕ੍ਰੋਧ ਦੇ ਵਿੱਚ ਫਸੇ ਹੋਏ ਨੇ, ਜਿਹੜੇ ਇਹੋ ਜਿਹੇ ਲੋਕ ਨੇ ਨਾ, ਚੋਰ ਯਾਰ ਕੂੜਿਆਰ ਅਤੇ ਜਿਹੜੇ ਬੜੇ ਖਰਾਬ ਨੇ ਅਤੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਨੇ, ਇੱਕ ਹੁੰਦਾ ਖਾਏ ਚਲਹਿ ਐ ਥਾਓ ਤਿਨਾ ਪੇਕਾਈ ਕਾਰ। ਇਹ ਜਿਹੜੇ ਲੋਕ ਨੇ ਨਾ ਤਾਮਸੀ ਬਿਰਤੀ ਵਾਲੇ, ਇੱਕ ਹੁੰਦਾ ਖਾਏ ਚਲਹਿ ਐ ਥਾਓ, ਇਹਨਾਂ ਦੇ ਕੋਲੇ ਜੋ ਪਿਛਲੇ ਪੁੰਨ ਕਰਮਾਂ ਦਾ ਕੋਈ ਮਾੜਾ ਮੋਟਾ ਫਲ ਹੁੰਦਾ ਵੀ ਹੈ ਨਾ, ਐ ਥਾਓ, ਉਹ ਇਸੇ ਥਾਂ ਹੀ ਖਾ ਕੇ ਚਲੇ ਜਾਂਦੇ ਨੇ, ਭਾਵ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਨੇ, ਔਰ ਉਹ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਕੇ ਇੱਥੋਂ ਚਲੇ ਜਾਂਦੇ ਨੇ, ਪਰ ਅੱਗੇ ਲਈ ਕੋਈ ਕਮਾਈ ਨਹੀਂ ਕਰਦੇ। ਚੋਰ ਯਾਰ ਕੂੜਿਆਰ ਖਰਾਬ ਅਤੇ ਵਿਕਾਰੀ ਮਨੁੱਖ, ਜਿਹੜਾ ਕੁਛ ਪਿਛਲਾ ਉਹਨਾਂ ਦਾ ਪੁੰਨ ਕਰਮ ਹੁੰਦਾ ਹੈ, ਸ਼ੁਭ ਗੁਣਾਂ ਦਾ ਧਨ ਹੁੰਦਾ, ਇਹਨੂੰ ਇੱਥੇ ਖਾ ਕੇ ਅੱਗੇ ਖਾਲੀ ਹੱਥ ਚਲੇ ਜਾਂਦੇ ਨੇ। ਤਿੰਨਾਂ ਪੇ ਕਾਈ ਕਾਰ, ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਕਾਰ ਵੀ ਕੋਈ ਕਾਰ ਹੈ, ਭਾਵ ਉਹਨਾਂ ਦੀ ਕਾਰ ਵਿਅਰਥ ਹੈ, ਬਲਕਿ ਉਹਨਾਂ ਨੂੰ ਇਹ ਚਾਹੀਦਾ ਸੀ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਮਨੁੱਖਾਂ ਦੇ ਬਖਸ਼ਿਸ਼ ਕੀਤੀ ਸੀ, ਉੱਤਮ ਜਨਮ ਸੋ ਮਾਨਸ ਦੇਹੀ, ਇਸ ਮਨੁੱਖਾ ਦੇਹੀ ਦੇ ਉੱਤਮ ਜਨਮ ਨੂੰ ਪ੍ਰਾਪਤ ਕਰਕੇ, ਔਰ ਉਹ ਰੱਬ ਦੀ ਬੰਦਗੀ ਵੀ ਕਰਦੇ, ਸ਼ੁਭ ਕਰਮ ਕਰਦੇ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ, ਫਿਰ ਤੇ ਉਹਨਾਂ ਦਾ ਜੀਵਨ ਸਫਲ ਹੋਣਾ ਸੀ। ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ, ਮਨੁੱਖਾ ਦੇ ਪ੍ਰਾਪਤ ਕੀਤੀ ਹੋਈ ਸਫਲਤਾ ਹੁੰਦੀ ਹੈ ਜੇ ਗੁਰੂ ਦੀ ਸੇਵਾ ਕੀਤੀ ਜਾਵੇ ਤੇ ਨਾਲ ਭਗਤੀ ਦੀ ਕਮਾਈ ਕੀਤੀ ਜਾਵੇ। ਨਾ ਗੁਰੂ ਦੀ ਸੇਵਾ ਕੀਤੀ, ਨਾ ਭਗਤੀ ਦੀ ਕਮਾਈ ਕੀਤੀ, ਬਸ ਜੋ ਪਿਛਲਾ ਪੁੰਨ ਕਰਮ ਸੀ ਖਾ ਕੇ ਇੱਥੋਂ ਚਲੇ ਗਏ, ਉਹਨਾਂ ਦੀ ਵੀ ਕਾਰ ਕੋਈ ਕਾਰ ਹੈ, ਭਾਵ ਉਹਨਾਂ ਦੀ ਕੀਤੀ ਕਾਰ ਸਾਰੀ ਵਿਅਰਥ ਹੈ। ਜਲ ਥਲ ਜੀਆਂ ਪੁਰੀਆਂ ਲੋਹਾਂ ਆਕਾਰਾਂ ਆਕਾਰ। ਲੋ ਹਜ਼ੂਰ ਕਹਿੰਦੇ ਨੇ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਅਨੇਕਾਂ ਪੁਰੀਆਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਜੀਆਂ, ਅਨੇਕਾਂ ਤਰ੍ਹਾਂ ਦੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ। ਕੋਈ ਪਾਣੀਆਂ ਵਿੱਚ ਨੇ, ਕੋਈ ਥਲ ਖੁਸ਼ਕ ਥਾਵਾਂ ਤੇ ਨੇ, ਕਈ ਪੁਰੀਆਂ ਵਿੱਚ ਨੇ ਤੇ ਕਈ ਲੋਕਾਂ ਵਿੱਚ ਨੇ। ਆਕਾਰਾਂ ਆਕਾਰ ਵੀ ਉਹਨਾਂ ਦੇ ਵੱਖੋ ਵੱਖਰੇ ਆਕਾਰ ਨੇ, ਕਿਸੇ ਦਾ ਰੰਗ ਰੂਪ ਕਿਹੋ ਜਿਹਾ, ਕਿਸੇ ਦਾ ਰੰਗ ਰੂਪ ਕਿਹੋ ਜਿਹਾ ਹੈ, ਉਹ ਜੇ ਆਖਾ ਹੈ ਸੋ ਤੂੰ ਹੈ ਜਾਣਾ ਹੈ ਤਿਨਾ ਪੇ ਤੇਰੀ ਸਾਰ। ਲੋ ਹਜ਼ੂਰ ਕਹਿੰਦੇ ਨੇ ਉਹ ਜੇ ਆਖਾ, ਉਹ ਜਿਤਨੇ ਵੀ ਜੀਵ ਨੇ, ਉਹ ਜੇ ਆਖਾ, ਉਹ ਜੋ ਕੁਛ ਵੀ ਆਖਦੇ ਨੇ, ਭਾਵ ਜਿੰਨੇ ਜੀਵ ਨੇ ਆਪਣੀ ਬੋਲੀ ਬੋਲਦੇ, ਚਾਹੇ ਉਹ ਕੁਛ ਵੀ ਆਖਦੇ ਨੇ, ਕਿਸੇ ਵੀ ਬੋਲੀ ਵਿੱਚ ਬੋਲਦੇ ਨੇ, ਸੋ ਤੂੰ ਹੈ ਜਾਣਾ, ਤੂੰ ਉਹਨਾਂ ਦੀ ਖਬਰਸਾਰ ਨੂੰ ਜਾਣਦਾ, ਭਾਵ ਉਹਨਾਂ ਦੀ ਬੋਲੀ ਨੂੰ, ਉਹਨਾਂ ਦੀ ਭਾਵਨਾ ਨੂੰ ਸਮਝਦਾ। ਤਿੰਨਾਂ ਪੇ ਤੇਰੀ ਸਾਰ, ਪਰ ਉਹਨਾਂ ਨੂੰ ਵੀ ਤੇਰੀ ਸਾਰ ਖਬਰਸਾਰ ਹੈ, ਭਾਵ ਜਿੰਨੇ ਵੀ ਛੋਟੇ ਵੱਡੇ ਜੀਵ ਜੰਤ ਨੇ, ਚਾਹੇ ਪਾਣੀਆਂ ਵਿੱਚ ਨੇ, ਚਾਹੇ ਧਰਤੀ ਉੱਤੇ ਨੇ, ਚਾਹੇ ਹੋਰ ਪੁਰੀਆਂ ਲੋਕਾਂ ਵਿੱਚ ਨੇ, ਅਤੇ ਉਹ ਜੋ ਵੀ ਆਖਦੇ ਨੇ, ਜੋ ਵੀ ਬੋਲਦੇ ਨੇ, ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਵੀ ਅਕਸਰ ਰੱਬ ਦਾ ਨਾਮ ਜਪਦੇ ਨੇ। ਉਹ ਜੋ ਵੀ ਕੁਛ ਆਖਦੇ ਨੇ, ਤੂੰ ਉਹਨਾਂ ਦੀ ਅੰਦਰਲੀ ਭਾਵਨਾ ਨੂੰ ਜਾਣਦਾ, ਤਿੰਨਾਂ ਪੇ ਤੇਰੀ ਸਾਰ, ਅਤੇ ਉਹਨਾਂ ਨੂੰ ਵੀ ਤੇਰੀ ਖਬਰ ਸਾਰ ਹੈ। ਨਾਨਕ ਭਗਤਾਂ ਪੁਖ ਸਾ ਲਾਹਣ, ਸੱਚ ਨਾਮ ਆਧਾਰ। ਪਰ ਹੇ ਵਾਹਿਗੁਰੂ, ਜਿਹੜੇ ਤੇਰੇ ਭਗਤ ਲੋਕ ਨੇ, ਉਹਨਾਂ ਨੂੰ ਤੇਰੇ ਸਲਾਹੁਣ ਦੀ ਭੁੱਖ ਹੈ, ਉਹ ਹਰ ਵੇਲੇ ਤੇਰੀ ਸਿਫਤ ਸਲਾਹ ਕਰਨਾ ਹੀ ਚਾਹੁੰਦੇ ਨੇ। ਸੱਚ ਨਾਮ ਆਧਾਰ, ਅਤੇ ਫਿਰ ਉਹਨਾਂ ਨੂੰ ਆਪ ਜੀ ਦੇ ਸੱਚੇ ਨਾਮ ਦਾ ਆਸਰਾ ਹੁੰਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਰਾਤ ਦਿਨ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਦੀ ਭੁੱਖ ਹੈ, ਸੱਚੇ ਨਾਮ ਦਾ ਆਸਰਾ ਹੈ, ਉਹ ਮਹਾਂਪੁਰਖ ਗੁਰਮੁਖ ਪਿਆਰੇ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੇ ਨੇ। ਗੁਣਵੰਤਿਆਂ ਪਾਸ਼ਾਰ, ਹਜ਼ੂਰ ਕਹਿੰਦੇ ਭਾਈ ਐਸੇ ਗੁਣਾਂ ਵਾਲੇ ਮਹਾਂਪੁਰਖਾਂ ਦੇ ਪਾਸ਼ਾਰ ਅਸੀਂ ਪੈਰਾਂ ਦੀ ਧੂੜ ਹਾਂ, ਭਾਵ ਉਹਨਾਂ ਦੇ ਪ੍ਰਤੀ ਬੜੀ ਨਿਮਰਤਾ ਤੇ ਭਾਵਨਾ ਤੇ ਸਤਿਕਾਰ ਦਿੱਤਾ ਹੈ। ਐਸੇ ਜਿਹੜੇ ਦੈਵੀ ਗੁਣਾਂ ਵਾਲੇ ਮਹਾਂਪੁਰਖ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ। ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਸ਼ਲੋਕ ਦੇ ਅੰਦਰ ਇਹ ਦੂਸਰਾ ਸ਼ਲੋਕ ਉਚਾਰਨ ਕਰਦੇ ਹਨ। ਮੁਸਲਮਾਨ ਧਰਮ ਦੇ ਵਿੱਚ ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ ਤੇ ਉਸਦਾ ਸੰਸਕਾਰ ਨਹੀਂ ਕੀਤਾ ਜਾਂਦਾ ਔਰ ਉਸ ਨੂੰ ਮਿੱਟੀ ਵਿੱਚ ਕਬਰ ਦੇ ਵਿੱਚ ਦਫਨਾਇਆ ਜਾਂਦਾ ਔਰ ਉਹਨਾਂ ਦਾ ਖਿਆਲ ਇਹ ਵੀ ਹੈ ਜਿਹੜੇ ਹਿੰਦੂ ਲੋਕ ਨੇ ਉਹ ਕਾਫਰ ਨੇ ਔਰ ਉਹ ਇੱਥੇ ਵੀ ਅੱਗ ਵਿੱਚ ਸੜਦੇ ਨੇ, ਅੱਗੇ ਵੀ ਦੋਜ਼ਖ ਦੀ ਅੱਗ ਵਿੱਚ ਪਏ ਸੜਦੇ ਨੇ। ਇਹ ਮੁਸਲਮਾਨਾਂ ਦਾ ਆਪਣਾ ਇੱਕ ਖਿਆਲ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮੁਸਲਮਾਨਾਂ ਦੇ ਇਸ ਮਤ ਦਾ ਖੰਡਨ ਕੀਤਾ ਹੈ ਜਿਹੜੇ ਇਹ ਕਹਿੰਦੇ ਨੇ ਕੇਵਲ ਹਿੰਦੂਆਂ ਦੀ ਰੂਹ ਹੀ ਇੱਥੇ ਸੜਦੀ ਹੈ ਤੇ ਅੱਗੇ ਵੀ ਉਹੀ ਸੜਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਮੁਸਲਮਾਨ ਵੀ ਸੜਦੇ ਨੇ। ਉਹ ਕਿਵੇਂ ਸੜਦੇ ਨੇ? ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ। ਲੋ ਹਜ਼ੂਰ ਕਹਿੰਦੇ ਜਿਹੜੀ ਮੁਸਲਮਾਨ ਦੀ ਮਿੱਟੀ ਹੈ, ਮਿੱਟੀ ਤੋਂ ਭਾਵ ਦੇਹ, ਜਿਹੜੀ ਮੁਸਲਮਾਨਾਂ ਦੀ ਮਿੱਟੀ ਦੇਹ ਹੈ, ਉਹ ਜਦੋਂ ਕਬਰ ਵਿੱਚ ਦਫਨਾਈ ਜਾਂਦੀ ਹੈ ਉਹ ਮਿੱਟੀ ਹੋ ਜਾਂਦੀ ਹੈ। ਮਿੱਟੀ ਮੁਸਲਮਾਨ ਕੀ, ਜਿਹੜੀ ਮੁਸਲਮਾਨ ਦੀ ਦੇਹ ਮਿੱਟੀ ਵਿੱਚ ਦਫਨਾਈ ਹੋਈ ਉਹ ਮਿੱਟੀ ਦਾ ਰੂਪ ਹੋ ਜਾਂਦੀ ਹੈ। ਪੇੜੈ ਪਈ ਕੁਮਿਆਰ, ਫਿਰ ਉਹ ਕੁਮਿਆਰ ਦੇ ਪੇੜੇ ਦੇ ਵਿੱਚ ਪੈ ਜਾਂਦੀ ਹੈ, ਕਿਉਂਕਿ ਜਿਹੜੇ ਕੁਮਿਆਰ ਲੋਕ ਨੇ ਉਹ ਜਿਹੜੀ ਕਬਰਾਂ ਦੀ ਮਿੱਟੀ ਕੁਛ ਚੀਕਣੀ ਹੁੰਦੀ ਹੈ, ਉਹ ਚੀਕਣੀ ਮਿੱਟੀ ਉੱਥੋਂ ਲਿਆ ਕੇ ਅਤੇ ਅੱਗੇ ਫਿਰ ਉਹ ਭਾਂਡੇ ਘੜਦੇ ਨੇ, ਹੋਰ ਬਰਤਨ ਮਿੱਟੀ ਦੇ ਬਣਾਉਂਦੇ ਨੇ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਮੁਸਲਮਾਨ ਲੋਕ ਇਹ ਕਹਿੰਦੇ ਨੇ ਵੀ ਹਿੰਦੂਆਂ ਦੀ ਮਿੱਟੀ ਇੱਥੇ ਵੀ ਸੜਦੀ ਹੈ ਅਤੇ ਅੱਗੇ ਵੀ ਸੜਦੀ ਹੈ, ਪਰ ਹਜ਼ੂਰ ਕਹਿੰਦੇ ਨੇ ਮੁਸਲਮਾਨ ਦੀ ਮਿੱਟੀ ਵੀ ਘੁਮਿਆਰ ਦੇ ਪੇੜੇ ਦੇ ਵਿੱਚ ਪੈ ਜਾਂਦੀ ਹੈ, ਘੁਮਿਆਰ ਦੇ ਟੇਟੇ ਚੜ੍ਹ ਜਾਂਦੀ ਹੈ। ਫਿਰ ਉਹ ਕੀ ਕਰਦਾ ਹੈ? ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹ ਘੁਮਿਆਰ ਭਾਂਡੇ ਘੜ ਘੜ ਕੇ ਤੇ ਨਾਲ ਇੱਟਾਂ ਕੀਆਂ, ਉਸਨੇ ਉਸੇ ਮਿੱਟੀ ਦੀਆਂ ਇੱਟਾਂ ਵੀ ਬਣਾ ਦਿੱਤੀਆਂ ਤੇ ਭਾਂਡੇ ਘੜ ਕੇ ਤੇ ਇੱਟਾਂ ਬਣਾ ਕੇ ਜਦੋਂ ਘੁਮਿਆਰ ਉਹਨਾਂ ਨੂੰ ਆਵੀ ਦੇ ਵਿੱਚ ਪਾਉਂਦਾ ਹੈ ਤੇ ਅੱਗ ਦਿੰਦਾ ਹੈ, ਜਲਦੀ ਕਰੇ ਪੁਕਾਰ, ਉਸ ਵੇਲੇ ਮੁਸਲਮਾਨਾਂ ਦੀ ਮਿੱਟੀ ਵੀ ਉੱਥੇ ਸੜਦੀ ਹੈ ਤੇ ਪੁਕਾਰਾਂ ਕਰਦੀ ਹੈ, ਰੋਂਦੀ ਵੀ ਹੈ ਤੇ ਨਾਲੇ ਜਦੋਂ ਗਿੱਲੀ ਮਿੱਟੀ ਸੜਦੀ ਹੈ ਨਾ ਤੇ ਉਹਦੇ ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਹੈ ਤੇ ਫਿਰ ਉਹ ਰੋਂਦੀ ਵੀ ਹੈ, ਪੁਕਾਰ ਵੀ ਕਰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਖਿਆਲ ਹੈ ਨਾ ਇੱਥੇ ਇਸ ਲਈ ਪ੍ਰਗਟ ਕੀਤਾ ਹੈ, ਜਿਹੜੇ ਮੁਸਲਮਾਨ ਲੋਕ ਦੂਸਰਿਆਂ ਨੂੰ ਕਾਫਰ ਕਹਿੰਦੇ ਸਨ ਤੇ ਕਹਿੰਦੇ ਨੇ ਵੀ ਕਾਫਰਾਂ ਦੀ ਮਿੱਟੀ ਇੱਥੇ ਵੀ ਸੜਦੀ ਹੈ ਤੇ ਅੱਗੇ ਵੀ ਸੜਦੀ ਹੈ, ਤੇ ਸਤਿਗੁਰੂ ਮਹਾਰਾਜ ਨੇ ਉਹਦਾ ਖੰਡਨ ਕਰ ਦਿੱਤਾ। ਕਹਿੰਦੇ ਮੁਸਲਮਾਨ ਦੀ ਮਿੱਟੀ ਵੀ ਇੱਥੇ ਸੜਦੀ ਹੈ, ਕਿਉਂਕਿ ਮੁਸਲਮਾਨੀ ਜਿਹੜੇ ਧਰਮ ਦੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ, ਤੁਸੀਂ ਇੱਕ ਕਦਮ ਪੁੱਟੋ ਬਾਦਸ਼ਾਹ ਦੀ ਕਬਰ ਤੇ ਟਿਕਦਾ ਤੇ ਦੂਸਰਾ ਕਦਮ ਪੁੱਟੋ ਵਜ਼ੀਰ ਦੀ ਕਬਰ ਦੇ ਉੱਪਰ ਟਿਕਦਾ। ਇੰਨੇ ਬਾਦਸ਼ਾਹ ਤੇ ਵਜ਼ੀਰ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਹੋਰ ਲੋਕ ਨੇ ਉਹਨਾਂ ਦੀ ਗਿਣਤੀ ਕੌਣ ਕਰ ਸਕਦਾ? ਕਦੋਂ ਦਾ ਸੰਸਾਰ ਬਣਿਆ ਹੋਇਆ, ਹਰ ਮਿੱਟੀ ਦੇ ਕਣ ਕਣ ਦੇ ਵਿੱਚ ਕੋਈ ਨਾ ਕੋਈ ਦੇਹ ਤੇ ਕੋਈ ਨਾ ਕੋਈ ਸਰੀਰ ਵਿੱਚ ਮਿਲਿਆ ਹੋਇਆ। ਤੇ ਮੁਸਲਮਾਨਾਂ ਦਾ ਦੂਸਰਾ ਮਤ ਇਹ ਵੀ ਹੈ, ਉਹ ਕਹਿੰਦੇ ਨੇ ਬਈ ਦੋ ਕਿਸਮ ਦੀ ਸ੍ਰਿਸ਼ਟੀ ਹੈ, ਇੱਕ ਨੂਰੀ ਸ੍ਰਿਸ਼ਟੀ ਹੈ, ਦੂਸਰੀ ਖਾਕੀ ਸ੍ਰਿਸ਼ਟੀ ਹੈ। ਖਾਕੀ ਉਹ ਹੈ ਜੋ ਮਿੱਟੀ ਦੀ ਹੈ, ਤੇ ਮੁਸਲਮਾਨਾਂ ਦਾ ਇਹ ਵੀ ਇੱਕ ਮਤ ਹੈ ਬਈ ਜਿਹੜਾ ਮਨੁੱਖ ਹੈ ਉਹ ਇੱਕੋ ਵਾਰੀ ਹੀ ਮਨੁੱਖ ਜੂਨ ਦੇ ਵਿੱਚ ਆਉਂਦਾ ਤੇ ਦੁਬਾਰਾ ਮੁੜ ਕੇ ਹੋਰ ਕਿਸੇ ਜੂਨ ਦੇ ਵਿੱਚ ਨਹੀਂ ਜਾਂਦਾ। ਮੁਸਲਮਾਨਾਂ ਨੇ ਪੁਨਰ ਜਨਮ ਦੀ ਵਿਵਸਥਾ ਦਾ ਖੰਡਨ ਕੀਤਾ। ਕਹਿੰਦੇ ਨੇ ਇੱਕੋ ਵਾਰੀ ਬੰਦਾ ਜਨਮ ਲੈਂਦਾ, ਦੁਬਾਰਾ ਜਨਮ ਨਹੀਂ ਲੈ ਸਕਦਾ। ਮੁਸਲਮਾਨੀ ਅਕੀਦੇ ਮੁਤਾਬਕ ਮੁਸਲਮਾਨ ਦੀ ਜਿਹੜੀ ਰੂਹ ਹੈ ਅਤੇ ਉਹਦਾ ਸਰੀਰ ਹੈ, ਉਹ ਮਿੱਟੀ ਵਿੱਚ ਹੀ ਪਿਆ ਰਹਿੰਦਾ ਅਤੇ ਜਦੋਂ ਕਿਆਮਤ ਦਾ ਦਿਨ ਆਉਂਦਾ ਹੈ, ਕਹਿੰਦੇ ਉਸ ਵੇਲੇ ਜਿਹੜਾ ਅਜ਼ਰਾਈਲ ਫਰਿਸ਼ਤਾ ਹੈ ਉਹ ਆ ਕੇ ਤੁਰੀ ਨਾਦ ਵਜਾਉਂਦਾ ਹੈ, ਫਿਰ ਸਾਰੀਆਂ ਕਬਰਾਂ, ਸਾਰੀਆਂ ਰੂਹਾਂ ਕਬਰਾਂ ਦੇ ਵਿੱਚੋਂ ਉੱਠਦੀਆਂ ਨੇ। ਇਹ ਮੁਸਲਮਾਨਾਂ ਦਾ ਮਤ ਹੈ ਬਈ ਜਦੋਂ ਕਿਆਮਤ ਦਾ ਦਿਨ ਆਉਂਦਾ ਹੈ ਉਸ ਵੇਲੇ ਇਜ਼ਰਾਈਲ ਫਰਿਸ਼ਤਾ ਆ ਕੇ ਤੁਰੀ ਨਾਦ ਵਜਾਉਂਦਾ ਹੈ, ਫਿਰ ਸਾਰੀਆਂ ਰੂਹਾਂ ਕਬਰਾਂ ਦੇ ਵਿੱਚੋਂ ਉੱਠਦੀਆਂ ਨੇ, ਫਿਰ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਇਹ ਮੁਸਲਮਾਨਾਂ ਦਾ ਮਤ ਹੈ ਅਤੇ ਸਤਿਗੁਰੂ ਉਸ ਮੁਸਲਮਾਨੀ ਮਤ ਦੇ ਅਨੁਸਾਰ ਕਹਿੰਦੇ ਨੇ ਤੁਸੀਂ ਇਹ ਮੰਨਦੇ ਹੋ ਨਾ ਬਈ ਜਿਹੜੀ ਮੁਸਲਮਾਨ ਦੀ ਰੂਹ ਹੈ ਮਿੱਟੀ ਵਿੱਚ ਹੁੰਦੀ ਹੈ ਅਤੇ ਮੁਸਲਮਾਨ ਦਾ ਸਰੀਰ ਵੀ ਮਿੱਟੀ ਵਿੱਚ ਹੁੰਦਾ ਹੈ ਅਤੇ ਉਹਦੀ ਰੂਹ ਵੀ ਮਿੱਟੀ ਵਿੱਚ ਹੁੰਦੀ ਹੈ ਅਤੇ ਜਦੋਂ ਉਸ ਮਿੱਟੀ ਨੂੰ ਘੁਮਿਆਰ ਲੈ ਕੇ ਗੁੰਨਦਾ ਹੈ, ਭਾਂਡੇ ਘੜਦਾ ਹੈ, ਇੱਟਾਂ ਬਣਾਉਂਦਾ ਹੈ, ਫਿਰ ਉਹਨਾਂ ਨੂੰ ਆਵੇ ਦੇ ਵਿੱਚ ਰੱਖ ਦਿੰਦਾ ਹੈ ਅਤੇ ਅੱਗ ਚੋਕ ਦਿੰਦਾ ਹੈ ਅਤੇ ਜਿਹੜੀ ਮੁਸਲਮਾਨਾਂ ਦੀ ਮਿੱਟੀ ਹੈ ਦੇਹ ਦੀ ਅਤੇ ਉਹਨਾਂ ਦੀ ਰੂਹ ਵੀ ਉੱਥੇ ਹੁੰਦੀ ਹੈ, ਉਹ ਵੀ ਉਸ ਵੇਲੇ ਅੱਗ ਵਿੱਚ ਸੜਦੀ ਹੈ ਅਤੇ ਨਾਲ ਪੁਕਾਰ ਕਰਦੀ ਰੋਂਦੀ ਵੀ ਹੈ। ਜਲ ਜਲ ਰੋਵੈ ਬੱਪੜੀ, ਚੜ ਚੜ ਪਵਹਿ ਅੰਗਿਆਰ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸੱਚ ਦਾ, ਸੱਚ ਧਰਮ ਦਾ ਪ੍ਰਚਾਰ ਕਰਦੇ ਹਨ। ਜਲ ਜਲ ਰੋਵੈ ਬੱਪੜੀ, ਜਿਹੜੀ ਮੁਸਲਮਾਨ ਦੀ ਮਿੱਟੀ ਹੈ ਅਤੇ ਉਹਦੀ ਰੂਹ ਹੈ ਬਈ ਉਹ ਵੀ ਸੜ ਸੜ ਕੇ ਰੋਂਦੀ ਹੈ ਵਿਚਾਰੀ। ਚੜ ਚੜ ਪਵੇ ਅੰਗਿਆਰ, ਅਤੇ ਜਦੋਂ ਮੁਸਲਮਾਨ ਦੀ ਮਿੱਟੀ ਨੂੰ ਆਵੇ ਦੇ ਵਿੱਚ ਸੜਿਆ ਜਾਂਦਾ ਹੈ ਉਹ ਸੜ ਸੜ ਕੇ ਵਿਚਾਰੀ ਰੋਂਦੀ ਹੈ ਅਤੇ ਨਾਲ ਜਿਹੜੇ ਅੰਗਿਆਰ ਨੇ ਚੜ ਚੜ ਪੈਂਦੇ ਨੇ। ਇਹਦਾ ਮਤਲਬ ਇਹ ਹੈ ਜਦੋਂ ਉਹਨਾਂ ਭਾਂਡਿਆਂ ਨੂੰ ਅਤੇ ਇੱਟਾਂ ਨੂੰ ਪਕਾਇਆ ਜਾਂਦਾ ਹੈ, ਅੱਗ ਦੇ ਅੰਗਿਆਰ ਮਿੱਟੀ ਦੇ ਨਾਲ ਖਹਿ ਖਹਿ ਕੇ ਹੇਠਾਂ ਨੂੰ ਝੜਦੇ ਨੇ, ਇਹ ਮਾਨੋ ਉਹ ਮੁਸਲਮਾਨਾਂ ਦੀ ਮਿੱਟੀ ਤੇ ਰੂਹ ਰੋਂਦੀ ਹੈ ਤੇ ਉਹਦੇ ਮਾਨੋ ਅੰਸੂ ਡਿੱਗਦੇ ਨੇ। ਇਸ ਢੰਗ ਦੇ ਨਾਲ ਮੁਸਲਮਾਨਾਂ ਦੀ ਵੀ ਰੂਹ ਸੜਦੀ ਹੈ।